ਮਾਰੂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਜਿਸ ਵੇਲੇ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਪਾਵਨ ਨਗਰ ਗੁਰੂ ਕਾ ਚੱਕ ਭਾਵ ਸ੍ਰੀ ਅੰਮ੍ਰਿਤਸਰ ਸਾਹਿਬ ਸਿਫਤੀ ਦਾ ਘਰ ਨਗਰ ਵਸਾਉਣਾ ਕੀਤਾ, ਉਸ ਵੇਲੇ ਇੱਕ ਮੁਸਲਮਾਨ ਕਾਜੀ ਵੀ ਇੱਥੇ ਆ ਕੇ ਵਸਿਆ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ। ਸੋ ਮਹਾਰਾਜ ਪਾਸ ਸਿੱਖ ਸੰਗਤਾਂ ਦੀ ਆਵਾਜਾਈ ਦੇਖ ਕੇ ਮਨ ਵਿੱਚ ਵਿਚਾਰਿਆ, ਇਹ ਕੋਈ ਬੜੇ ਪ੍ਰਤਾਪੀ ਬਲੀ ਹਨ, ਇਹਨਾਂ ਪਾਸੋਂ ਮੈਨੂੰ ਕੁਝ ਪ੍ਰਾਪਤ ਕਰਨਾ ਚਾਹੀਦਾ। ਉਹ ਇਹ ਸੋਚ ਕੇ ਕਾਜੀ ਨੇ ਮਹਾਰਾਜ ਦੇ ਪਾਸ ਆ ਕੇ ਸਿਜਦਾ ਕੀਤਾ, ਮੱਥਾ ਟੇਕਿਆ ਔਰ ਤਿੰਨ ਜੋ ਸਵਾਲ ਹਨ ਇਸ ਪ੍ਰਕਾਰ ਕੀਤੇ ਨੇ। ਇਸ ਦੁਨੀਆ ਵਿੱਚ ਸਾਨੂੰ ਕਿਹੜਾ ਕਰਤੱਵ ਕਰਨਾ ਯੋਗ ਹੈ? ਦੂਸਰਾ, ਉਹ ਖੁਦਾ ਕੈਸਾ ਹੈ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤੀਸਰਾ, ਇਹ ਜੀਵ ਸੰਸਾਰਕ ਬੰਧਨਾਂ ਤੋਂ ਕਿਵੇਂ ਛੁੱਟ ਸਕਦਾ ਹੈ? ਸੋ ਸਤਿਗੁਰੂ ਮਹਾਰਾਜ ਉੱਤਰ ਦਿੰਦਿਆਂ ਉਸਨੂੰ ਫਰਮਾਉਂਦੇ ਹਨ, ਜੋ ਇਹ ਪਾਵਨ ਬਚਨ ਸਤਿਗੁਰੂ ਮਹਾਰਾਜ ਨੇ ਫਰਮਾਏ ਹਨ ਉਸਨੂੰ ਸ਼ਰਵਣ ਕਰਦੇ ਹਾਂ। ਗੁਰੂ ਸਾਹਿਬ ਕਿਰਪਾ ਕਰ ਰਹੇ ਹਨ। ਅੱਲਾਹ ਅਗਨ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ। ਮਹਾਰਾਜ ਫਰਮਾਉਂਦੇ ਹਨ, ਹੇ ਖੁਦਾਈ ਬੰਦੇ, ਉਸ ਕਾਜੀ ਨੂੰ ਕਹਿਣ ਲੱਗੇ, ਹੇ ਖੁਦਾ ਦੇ ਬੰਦਿਆ, ਉਸ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਅੱਲਾਹ ਭਾਵ ਅਲੱਖ ਜੋ ਹੈ, ਲੱਖਿਆ ਨਹੀਂ ਜਾਂਦਾ ਅਤੇ ਅਗਨ ਤੋਂ ਭਾਵ ਬੇਅੰਤ ਹੈ, ਖੌਫ ਤੋਂ ਰਹਿਤ ਹੈ। ਖੁਦਾ ਦੀ ਪ੍ਰਾਪਤੀ ਵਾਸਤੇ ਤੂੰ ਦੁਨਿਆਵੀ ਧੰਦਿਆਂ ਦੇ ਖਿਆਲਾਂ ਨੂੰ ਛੱਡ ਦੇ, ਛੋੜ ਖਿਆਲ ਦੁਨੀਆ ਕੇ ਧੰਦੇ। ਕਿਵੇਂ ਸੰਸਾਰ ਅੰਦਰ ਰਹਿਣਾ ਕਰਨਾ? ਹੋਏ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲ ਦਰਾ। ਜਿਨ੍ਹਾਂ ਨੇ ਆਪਣੇ ਆਪ ਨੂੰ ਮੁਸਾਫਰ ਭਾਵ ਕਹਿਣ ਤੋਂ ਕੋਈ ਦਿਨ ਦਾ ਪ੍ਰਾਹੁਣਾ ਨਿਸ਼ਚੇ ਕੀਤਾ ਹੋਇਆ, ਉਹਨਾਂ ਫਕੀਰਾਂ ਦੇ ਪੈ ਖਾਕ, ਪੈ ਹੁੰਦਾ ਚਰਨਾਂ ਦੀ, ਪੈਰਾਂ ਦੀ, ਖਾਕ ਧੂੜ ਹੋਣਾ ਕਰ। ਜਿਵੇਂ ਮਹਾਰਾਜ ਨੇ ਫਰਮਾਇਆ, ਤਿਨਕੀ ਰੇਣ ਮਿਲੈ ਤਾਂ ਮਸਤਕ ਲਾਈ, ਜਿਨ ਸਤਿਗੁਰ ਪੂਰਾ ਧਿਆਇਆ। ਨਾਨਕ ਤਿਨਕੀ ਰੇਣ ਪੂਰੇ ਭਾਗ ਪਾਈਆ, ਜਿਵੇਂ ਰਾਮ ਨਾਮ ਚਿੱਤ ਲਾਇਆ। ਸੋ ਮਹਾਰਾਜ ਫਰਮਾਉਂਦੇ ਹਨ, ਦਾਨ ਮਹਿੰਦਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈ, ਕੂੜਾ ਲਾਲ ਛੱਡੀਆ ਹੋਏ ਇੱਕ ਮਨ ਅਲੱਖ ਧਿਆਈਏ, ਪਲ ਤੇ ਵੇਹੋ ਪਾਈਆ ਜੇ ਵੇਹੀ ਕਾਰ ਕਮਾਈਏ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਏ, ਮੱਤ ਥੋੜ੍ਹੀ ਸੇਵ ਗਵਾਈਏ। ਸੋ ਫਕੀਰਾਂ ਦੇ ਚਰਨਾਂ ਦੀ ਧੂੜ ਹੋ ਅਤੇ ਆਪਣੇ ਆਪ ਨੂੰ ਦੁਨੀਆਂ ਵਿੱਚ ਮੁਸਾਫਰ ਨਿਸ਼ਚੇ ਕਰ, ਜਾਣਾ ਮਹਿਮਾਨ, ਆਪਣੇ ਆਪ ਨੂੰ ਮਹਿਮਾਨ ਜਾਨਣਾ ਕਰ ਸੰਸਾਰ ਦੇ ਅੰਦਰ, ਕੁਝ ਦਿਨਾਂ ਦੇ ਪ੍ਰਾਹੁਣੇ ਹਾਂ ਆਪਾਂ। ਸੋ ਇਸ ਤਰ੍ਹਾਂ ਦੀ ਜਿਹੜੀ ਦਰਵੇਸ਼ ਤੋਂ ਭਾਵ ਫਕੀਰੀ ਧਾਰਨੀ ਖੁਦਾ ਦੇ ਦਰਵਾਜ਼ੇ ਪਰ ਮਨਜ਼ੂਰ ਹੁੰਦੀ ਹੈ। ਸੱਚ ਨਿਵਾਜ ਯਕੀਨ ਮੁਸੱਲਾ, ਮਨਸਾ ਮਾਰ ਨਿਵਾਰਿਆ ਹੋ ਆਸਾ। ਮੁਸੱਲਾ ਪਾਠ ਕਰਨਾ, ਮੁਸਲਾ ਨਹੀਂ ਕਰਨਾ। ਸੋ ਸੱਚ ਬੋਲਣਾ ਇਹ ਨਮਾਜ਼ ਪੜ੍ਹ, ਸੱਚ ਨਿਵਾਜ ਯਕੀਨ ਮੁਸੱਲਾ। ਮੁਸੱਲਾ ਥੱਲੇ ਵਿਛਾਉਣ ਵਾਲਾ ਜਿਹੜਾ ਕੱਪੜਾ ਹੁੰਦਾ ਹੈ ਨਮਾਜ਼ ਪੜ੍ਹਨ ਵੇਲੇ, ਉਹ ਜਿਵੇਂ ਪੂਰਾ ਧਰਤੀ ਨਾਲ ਲੱਗ ਕੇ ਇੱਕ ਜਗ੍ਹਾ ਵਿਛਿਆ ਹੁੰਦਾ ਹੈ, ਬਿਨਾਂ ਕਿਸੇ ਵੱਟ ਤੋਂ, ਬਿਨਾਂ ਕਿਸੇ ਇਕੱਠੇ ਹੋਣ ਤੋਂ, ਇਸ ਪ੍ਰਕਾਰ ਜਿਹੜਾ ਹੈ ਯਕੀਨ ਬਣਾ ਪਰਮਾਤਮਾ ਤੇ। ਇਸ ਤਰ੍ਹਾਂ ਯਕੀਨ ਭਰੋਸਾ ਧਾਰਨਾ, ਇਹ ਹੇਠਾਂ ਮੁਸੱਲਾ ਭਾਵ ਆਸਣ ਵਿਛਾਉਣਾ ਕਰ। ਮਾਰਨੇ ਵਾਲੀਆਂ ਜਿਹੜੀਆਂ ਮਨਸਾ ਹਨ, ਵਾਸ਼ਨਾ ਨੇ, ਵਾਸ਼ਨਾ ਦਾ ਜਿਹੜਾ ਨਿਵਿਰਤ ਕਰਨਾ ਹੈ, ਮਨਸਾ ਮਾਰ ਨਿਵਾਰਿਆ ਹੋ ਆਸਾ। ਇਹ ਹੱਥ ਵਿੱਚ ਆਸਾ ਹੁੰਦੀ ਸੋਟਾ, ਸੋਟਾ ਫੜਨਾ ਕਰ। ਜਿਵੇਂ ਗੁਰੂ ਨਾਨਕ ਦੇਵ ਜੀ ਜਾਂ ਮੱਕੇ ਨੂੰ ਗਏ ਨੇ, ਰਸਤੇ ਵਿੱਚ ਉਸ ਵਕਤ ਹੱਥ ਵਿੱਚ ਆਸਾ ਪਕੜਿਆ ਹੋਇਆ ਸੀ ਸੋਟਾ, ਅਤੇ ਇਸ ਪ੍ਰਕਾਰ ਨਾਲ ਇੱਕ ਜਿਵੇਂ ਕਿਤਾਬ ਹੁੰਦੀ ਹੈ, ਮੁਸਲਮਾਨ ਲੋਕ ਲੈ ਕੇ ਜਾਂਦੇ ਨੇ, ਪਕੜੀ ਹੋਈ ਸੀ ਕਿਤਾਬ। ਮਹਾਰਾਜ ਫਰਮਾਉਂਦੇ ਹਨ, ਦੇਹ ਮਸੀਤ ਮਨ ਮੌਲਾਣਾ, ਕਲਮ ਖੁਦਾਈ ਪਾਕ ਖਰਾ। ਦੇਹ ਜਿਹੜਾ ਸਰੀਰ ਨੂੰ ਵਿਸ਼ੇ ਵਿਕਾਰਾਂ ਤੋਂ ਰਹਿਤ ਕਰਨਾ, ਇਹ ਮਸੀਤ ਕਰ, ਖੁਦਾ ਦਾ ਘਰ ਸਮਝਣਾ ਕਰ ਇਹਨੂੰ। ਮਨ ਨੂੰ ਸਾਫ ਤਾਨ ਕਰਨਾ, ਇਹ ਵਿੱਚ ਮੌਲਾਣਾ ਮੌਲਵੀ ਕਰ। ਇਹ ਖੁਦਾਈ ਬੰਦੇ ਜਿਹੜਾ ਖਰਾ ਹੈ ਨਾ, ਚੰਗਾ ਪਵਿੱਤਰ ਹੋ ਕੇ ਰਹਿਣਾ। ਸੋ ਪਾਕ ਖਰਾ, ਖਰਾ ਪਾਕ, ਬਹੁਤਾ ਜ਼ਿਆਦਾ ਪਵਿੱਤਰ ਹੋ ਕੇ ਰਹਿਣਾ, ਇਹੋ ਕਲਮਾ ਪੜ੍ਹਨਾ ਕਰ। ਕਿਉਂਕਿ ਦੇਹੀ ਦੇ ਅੰਦਰ ਹੀ ਪਰਮਾਤਮਾ ਖੁਦਾ ਦਾ ਵਾਸਾ ਹੈ, ਇਹਦੇ ਅੰਦਰ ਨੂੰ ਮਸੀਤ ਵਾਂਗੂ ਪਵਿੱਤਰ ਰੱਖ। ਸੋ ਖੁਦਾਈ ਤੋਂ ਭਾਵ ਖੁਦਾਬੰਦ ਪਰਮਾਤਮਾ ਨੂੰ ਚੰਗਾ ਪਵਿੱਤਰ ਸਮਝਣਾ, ਜਿਹੜਾ ਇਹੋ ਕਲਮਾ ਪੜ੍ਹਨਾ ਕਰ। ਸੋ ਇਸ ਪ੍ਰਕਾਰ ਦੂਸਰਾ ਜਿਹੜਾ ਪ੍ਰਸ਼ਨ ਹੈ, ਸ਼ਰੀਅਤ ਕਿਤਾਬ ਦਾ ਪੜ੍ਹਨਾ ਕਿਹੜਾ ਹੈ? ਉਹ ਉੱਤਰ ਦਿੰਦਿਆਂ ਫਰਮਾਉਂਦੇ ਹਨ, ਸਰਾ ਸ਼ਰੀਅਤ ਲੇ ਕੰਮਾ ਵਹੋ ਤਰੀਕਤ ਤਰਕ ਖੋਜ ਟੋਲਾ ਵਹੋ। ਜਿਹੜਾ ਸਰਾ ਹੁੰਦਾ ਧਰਮ ਨੂੰ ਲੈ ਕੇ ਕਮਾਉਣਾ, ਆਪਣੇ ਧਰਮ ਵਿੱਚ ਪੱਕਾ ਰਹਿਣਾ, ਇਹੋ ਸ਼ਰੀਅਤ ਕਿਤਾਬ ਦਾ ਪੜ੍ਹਨਾ ਕਰ। ਸੋ ਤਰੀਕਤ ਕਿਤਾਬ ਦਾ ਪੜ੍ਹਨਾ ਕਿਹੜਾ? ਜਿਹੜਾ ਤਰਕ ਹੁੰਦਾ ਵਿਰਾਗ ਨੂੰ ਧਾਰ ਕੇ ਪਰਮੇਸ਼ਰ ਦੀ ਖੋਜ ਦੇ ਟੋਲਣ ਵਿੱਚ ਆਉਣਾ, ਆਪ ਖੋਜਣਾ ਅਤੇ ਹੋਰਨਾਂ ਪਾਸੋਂ ਢਲਾਉਣਾ, ਇਹੋ ਤਰੀਕਤ ਭਾਵ ਕਿਤਾਬ ਦਾ ਪੜ੍ਹਨਾ ਕਰ। ਤਰਕ ਹੁੰਦਾ ਵਿਰਾਗ, ਵਿਰਾਗ ਦੇ ਖੋਜ ਹੁੰਦਾ ਰਸਤਾ, ਰਸਤੇ ਨੂੰ ਲੱਭਣਾ, ਇਹੋ ਤਰੀਕਤ ਕਿਤਾਬ ਦਾ ਪੜ੍ਹਨਾ ਕਰ। ਸੋ ਮਾਰਫਤ ਕਿਤਾਬ ਦਾ ਪੜ੍ਹਨਾ ਕਿਹੜਾ ਜੀ? ਮਾਰਫਤ ਮਨ ਮਾਰਹੋ ਅਬਦਾਲਾ ਮਿਲਹੋ ਹਕੀਕਤ ਜਿੱਤ ਫਿਰ ਨਾ ਮਰਾ। ਜਿਹੜਾ ਅਬਦਾਲਾ ਤੋਂ ਭਾਵ ਹੰਕਾਰੀ ਮਨ ਨੂੰ ਮਾਰ ਕੇ, ਅਬਦਾਲਾ ਹੁੰਦਾ ਪੂਜਨੀਕ ਹੋਣਾ, ਇਹੋ ਮਾਰਫਤ ਕਿਤਾਬ ਦਾ ਪੜ੍ਹਨਾ ਕਰ। ਇਸ ਤਰ੍ਹਾਂ ਹਕੀਕਤ ਕਿਤਾਬ ਦਾ ਪੜ੍ਹਨਾ ਕਿਹੜਾ? ਜਿਹੜਾ ਸਾਧਨਾ ਦੁਆਰੇ ਹਕੀਕਤ ਹੁੰਦੀ ਸੱਚੇ ਪ੍ਰਭੂ ਦਾ ਨਾਮ ਮਿਲਣਾ, ਇਹੋ ਹਕੀਕਤ ਕਿਤਾਬ ਦਾ ਪੜ੍ਹਨਾ ਕਰ, ਜਿਸ ਕਰਕੇ ਫਿਰ ਤੇਰਾ ਮਰਨਾ ਨਾ ਹੋਵੇ। ਮੁਸਲਮਾਨੀ ਮਤ ਵਿੱਚ ਫਕੀਰੀ ਦੇ ਚਾਰ ਰਸਤੇ ਹਨ, ਜੋ ਵੱਖੋ ਵੱਖਰੀਆਂ ਕਿਤਾਬਾਂ 'ਚ ਦਰਜ ਹਨ। ਪਹਿਲਾ ਹੈ ਸ਼ਰੀਅਤ ਕਰਮ ਕਾਂਡ ਨੂੰ ਕਹਿੰਦੇ ਨੇ, ਦੂਜਾ ਤਰੀਕਤ ਹੁੰਦਾ ਅੰਤਾ ਕਰਨ ਲਈ ਸ਼ੁੱਧੀ ਦਾ ਢੰਗ ਉਪਾਸ਼ਨਾ, ਤੀਸਰਾ ਮਾਰਫਤ ਹੁੰਦਾ ਗਿਆਨ, ਚੌਥਾ ਹੁੰਦਾ ਹਕੀਕਤ ਤੱਤ ਵਸਤੂ ਨੂੰ ਪਹੁੰਚਣਾ, ਭਾਵ ਖੁਦਾ ਨੂੰ ਸਾਖਿਆਤ ਕਰ ਲੈਣਾ। ਕੁਰਾਨ ਕਤੇਬ ਦਿਲ ਮਾਹ ਕਮਾਹੀ ਦਸ ਔਰਾਤ ਰੱਖੋ ਬਦ ਰਾਹੀ। ਕੁਰਾਨ ਜੰਬੂਰ ਤੌਰੇਤ ਆਦਿ ਕਿਤੇਬਾਂ ਦੇ ਸਿਧਾਂਤ ਨੂੰ ਦਿਲ ਵਿੱਚ ਕਮਾਉਣਾ ਕਰ। ਦਸ ਔਰਾਤ ਭਾਵ ਔਰਤਾਂ ਜਿਹੜੀਆਂ ਇੰਦਰੀਆਂ ਨੂੰ ਬਦ ਰਾਹੀ, ਸੋ ਬਦੀ ਵਾਲੇ ਰਾਹ ਤੋਂ ਰੋਕ, ਖੋਟੇ ਰਸਤੇ ਵੱਲੋਂ ਰੋਕ ਕੇ ਰੱਖਣਾ ਕਰ। ਦਿਲ ਵਿੱਚ ਸਿਮਰਨ ਦੀ ਕਮਾਈ ਕਰ, ਦਸਾਂ ਇੰਦਰੀਆਂ ਰੂਪ ਔਰਤਾਂ ਨੂੰ ਬੁਰੇ ਰਸਤੇ ਵੱਲੋਂ ਰੋਕ ਕੇ ਰੱਖ, ਇਹੋ ਕੁਰਾਨ ਕਿਤੇਬਾਂ ਦਾ ਪੜ੍ਹਨਾ ਕਰ। ਪੰਚ ਮਰਦ ਸਿੱਧ ਕਲੇ ਬੰਦ ਹੋ ਖੈਰ ਸਬੂਰੀ ਕਬੂਲ ਪਰਾ। ਆਪਣੇ ਮਨ ਵਿੱਚ ਸਿਦਕ ਭਾਵ ਭਰੋਸੇ ਨੂੰ ਲੈ ਕੇ ਪੰਚ ਮਰਦ ਕੌਣ ਨੇ? ਕਾਮ ਤੋਂ ਲੋਭ ਮੋਹੰਕਾਰ ਨੂੰ ਬੰਨ੍ਹ ਕੇ ਰੱਖ। ਮਰਦ ਤੋਂ ਭਾਵ ਗੁਰਾਂ ਦਾ ਉਪਦੇਸ਼ ਲੈ ਕੇ ਸਿਦਕ ਵਿੱਚ ਜਿਹੜੇ ਪੰਜ ਕਾਮ ਕ੍ਰੋਧ ਆਦਿਕਾਂ ਨੂੰ ਬੰਨ੍ਹ ਕੇ ਰੱਖ। ਸਬੂਰੀ ਸੰਤੋਖ ਰੂਪ ਜਿਹੜੀ ਖੈਰ ਹੈ, ਇਹ ਭਿੱਖਿਆ ਮੰਗ ਕੇ ਖਾਣਾ ਕਰ। ਜੇ ਤੂੰ ਇਹਨਾਂ ਸਾਧਨਾਂ ਨੂੰ ਕਰੇਗਾ ਤਾਂ ਹੀ ਖੁਦਾ ਦੇ ਦਰਵਾਜ਼ੇ ਅੰਦਰ ਕਬੂਲ ਪਰਾ, ਫਿਰ ਕਬੂਲ ਪਏਗਾ ਜਾ। ਮੱਕਾ ਮਿਹਰ ਦੋਜਾ ਪੈ ਖਾਕਾ ਭਿਸਤ ਪੀਰ ਲਫਜ਼ ਕਮਾਏ ਅੰਦਾਜ਼ਾ। ਸਾਰਿਆਂ ਉੱਤੇ ਮਿਹਰ ਦਇਆ ਕਰਨੀ ਇਹੋ ਮੱਕਾ ਸਮਝਣਾ ਕਰ, ਕਿਉਂਕਿ ਦਇਆ ਕਰਕੇ ਸਾਰਿਆਂ ਸਾਧਨਾਂ ਦੀ ਸਫਲਤਾ ਹੋ ਜਾਂਦੀ ਹੈ। ਇਸੇ ਲਈ ਦਇਆ ਨੂੰ ਮਹਾਰਾਜ ਨੇ ਪੌੜੀ ਵੀ ਕਿਹਾ। ਪੌੜੀ ਉਹ ਜੀ ਨਾਲ ਸੁਆਹ ਇਕੱਠੀ ਕੀਤੀ ਜਾਂਦੀ ਹੈ। ਦਇਆ ਫਾਹਰੀ ਕਾਇਆ ਕਰ ਧੂਈ ਦ੍ਰਿਸ਼ਟ ਕੀ ਅਗਨ ਜਲਾਵ ਹੈ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾ ਛੋਡੀ ਆ ਜਬ ਲਗ ਕੱਟ ਮਹਿ ਪ੍ਰਾਣ। ਧੌਲ ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨਸੂਤ। ਜਦੋਂ ਭਾਈ ਦਇਆ ਸਿੰਘ ਜੀ ਉੱਠੇ ਸੀ ਸਭ ਤੋਂ ਪਹਿਲਾਂ ਦਇਆ ਰਾਮ ਲਾਹੌਰ ਤੋਂ, ਮਹਾਰਾਜ ਨੇ ਕਿਹਾ ਸੀ ਸ਼ੁਕਰ ਹੈ ਦਇਆ ਪਹਿਲਾਂ ਆਈ ਧਰਮ ਦੇ ਵਿੱਚ, ਧਰਮ ਬਾਅਦ 'ਚ, ਦਇਆ ਪਹਿਲਾਂ ਹੁੰਦੀ, ਦਇਆ ਨਹੀਂ ਤਾਂ ਧਰਮ ਨਹੀਂ। ਸੋ ਜਿਵੇਂ ਰਹਿਬਾ ਨਾਮੇ ਲੜਕੀ ਸੀ, ਉਹ ਮੱਕੇ ਦੀ ਯਾਤਰਾ ਕਰਦਿਆਂ ਰਾਹ ਵਿੱਚ ਖੂਹ 'ਤੇ ਨਮਾਜ਼ ਪੜ੍ਹ ਕੇ ਜਦੋਂ ਬੈਠੀ ਤਾਂ ਦੇਖਿਆ ਇੱਕ ਕੁੱਤੀ ਨੇ ਛੋਟੇ ਛੋਟੇ ਕਤੂਰੇ ਦਿੱਤੇ ਹੋਏ ਸੀਗੇ, ਉਹ ਗਰਮੀ ਨਾਲ ਮਰ ਰਹੇ ਸੀ, ਬਹੁਤ ਗਰਮੀ ਪੈ ਰਹੀ, ਕਤੂਰਿਆਂ ਨੇ ਮਰ ਜਾਣਾ ਸੀ, ਉਹਨਾਂ ਨੇ ਪਾਣੀ ਨਹੀਂ ਸੀ ਉੱਤੇ। ਕੁੱਤੀ ਚੂੰ ਚੂੰ ਕਰਦੀ ਖੂਹ ਦੇ ਦੁਆਲੇ ਗੇੜੇ ਕੱਢੀ ਜਾਵੇ, ਪਰ ਵਿੱਚ ਨਹੀਂ ਸੀ ਜਾ ਸਕਦੀ। ਰਹਿਬਾ ਨੇ ਆਪਣੇ ਇਕੱਲਾ ਇਕੱਲਾ ਵਾਲ ਪੁੱਟ ਕੇ ਉਹ ਵੱਟ ਵੱਟ ਕੇ ਹੌਲੀ ਹੌਲੀ ਰੱਸੀ ਬਣਾ ਕੇ ਆਪਣੀ ਚੁੰਨੀ ਖੂਹ 'ਚ ਲਟਕਾ ਕੇ ਪਾਣੀ ਨਾਲ ਭਿਉਂ ਕੇ ਪੈਰਾਂ ਦਾ ਇੱਕ ਅੰਬੁੱਕ ਜਿਹਾ ਬਣਾਇਆ, ਜਿਵੇਂ ਜੋੜ ਕੇ ਥੱਲੇ ਜਿਹੜੀਆਂ ਤਲੀਆਂ ਹੁੰਦੀਆਂ ਇਹਨਾਂ ਨੂੰ ਜੇ ਚੌਂਕੜੀ ਵਾਂਗੂ ਮਾਰ ਕੇ ਜੋੜ ਲਈਏ, ਇਹ ਬੁੱਕ ਜਿਹਾ ਬਣ ਜਾਂਦਾ ਹੈ। ਫਿਰ ਉਹਨੇ ਉਹ ਚੁੰਨੀ ਨਿਚੋੜ ਕੇ ਵਿੱਚ ਉਹ ਭਰਿਆ, ਉਹਨੂੰ ਕਤੂਰਿਆਂ ਨੂੰ ਪਾਣੀ ਪਿਲਾਇਆ, ਕੁੱਤੀ ਨੂੰ ਪਾਣੀ ਪਿਲਾਇਆ, ਉਹਦੀ ਜਾਨ ਬਚਾਈ। ਉਹਦੀ ਦਇਆ ਦੇਖ ਕੇ ਸਿਰਕੀ ਸੋਭਾ ਉਤਾਰ ਕੇ ਕੀਨੇ ਉਹ ਆਤਮ ਰਾਮ, 60 ਕੋਸ ਮੱਕਾ ਮਿਲਿਓ ਦੇਖ ਦਇਆ ਕੇ ਕਾਮ। ਸੋ ਦਇਆ ਜਿਹੜੀ ਹੈ ਬਹੁਤ ਵੱਡੀ ਚੀਜ਼ ਹੈ। 60 ਤੋਂ ਮੱਕਾ ਆਪ ਚੱਲ ਕੇ ਆਇਆ, ਜਦੋਂ ਲੋਕ ਉੱਥੇ ਗਏ ਮੱਕੇ ਦੀ ਜ਼ਿਆਰਤ, ਕਹਿੰਦੇ ਮੱਕਾ ਕਿੱਧਰ ਗਿਆ, ਕਹਿੰਦੇ ਰਹਿਬਾ ਨਾਮੇ ਲੜਕੀ ਦੀ ਜ਼ਿਆਰਤ ਕਰਨ ਗਿਆ। ਇਹ ਜਿਹੜੇ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਮੱਕਾ ਨਹੀਂ ਫੇਰਿਆ, ਉਹ ਤਾਂ ਉੱਥੇ ਉੱਥੇ ਫੇਰਿਆ, ਮੱਕਾ 60 ਕੋ ਚਲਿਆ ਗਿਆ ਸੀ ਆਪ। ਇਹ ਇੱਕ ਬਹੁਤ ਅਸਚਰਜ ਬਾਤ ਹੈ। ਇਸ ਲਈ ਹਰ ਮਨੁੱਖ ਨੂੰ ਦਇਆ ਕਰਕੇ ਵਾਹਿਗੁਰੂ ਦੀ ਖੁਸ਼ੀ ਲੈਣੀ ਚਾਹੀਦੀ। ਜੀ ਦਇਆ ਪ੍ਰਵਾਨ ਬਾਣੀ 'ਚ ਮਹਾਰਾਜ ਨੇ ਕਿਹਾ, ਰੋਜ਼ਾ ਪੈ ਖਾਕਾ ਹੁੰਦਾ, ਪੂਰਨ ਫਕੀਰਾਂ ਦੇ ਪੈ ਤੋਂ ਭਾਵ ਚਰਨਾਂ ਦੀ ਖਾਕਾ ਜਿਹੜੀ ਧੂੜ ਗ੍ਰਹਿਣ ਕਰਨੀ ਹੈ, ਇਹੋ ਰੋਜ਼ਾ ਰੱਖਣਾ, ਜਾਂ ਇਸੇ ਨੂੰ ਰੋਜ਼ਿਆਂ ਦਾ ਮਹੀਨਾ ਰਮਜ਼ਾਨ ਦਾ ਮਹੀਨਾ ਸਮਝਣਾ ਕਰ। ਇਸ ਤੋਂ ਪੀਰ ਲਫ਼ਜ਼ ਕਮਾਏ ਅੰਦਾਜ਼ਾ, ਆਪਣੇ ਪੀਰ ਹੁੰਦਾ ਪੂਜਨੀਕ ਪੀਰ, ਗੁਰਾਂ ਦੇ ਕਹੇ ਹੋਏ ਜੋ ਲਫ਼ਜ਼ ਬਚਨ ਹਨ, ਅੰਦਾਜ਼ਾ ਤੋਂ ਭਾਵ ਮਰਿਆਦਾ ਸਹਿਤ ਕਮਾਉਣੇ ਆ, ਇਸੇ ਨੂੰ ਬਿਸ਼ਤ ਸਮਝਣਾ ਕਰ। ਜਾਂ ਮਰਿਆਦਾ ਸਹਿਤ ਪੀਰਾਂ ਦੇ ਲਫ਼ਜ਼ ਕਮਾਉਣ ਨਾਲ ਬਿਸ਼ਤਾਂ ਨੂੰ ਜਾਂਦਾ। ਦੋ ਪ੍ਰਸ਼ਨ ਹੋਰ ਕਰਦੇ ਨੇ ਕਿ ਹੂਰਾਂ ਪਰੀਆਂ ਦਾ ਤਮਾਸ਼ਾ ਵੇਖਣਾ ਕਿਹੜਾ ਅਤੇ ਸਰੀਰ ਪਰ ਸੁਗੰਧੀਆਂ ਦਾ ਲਗਾਉਣਾ ਕਿਹੜਾ। ਉਹਦਾ ਉੱਤਰ ਦਿੰਦਿਆਂ ਹੋਇਆਂ ਇਸ ਪ੍ਰਕਾਰ ਕਮਾਉਂਦੇ ਹਨ ਬਚਨ, ਪੂਰ ਨੂਰ ਮੁਸਕ ਖੁਦਾਇਆ, ਬੰਦਗੀ ਅੱਲਾ ਆਲਾ ਹੁਜਰਾ। ਜਿਹੜਾ ਸਭ ਪਾਸੇ ਇੱਕ ਖੁਦਾ ਨੂੰ, ਖੁਦਾ ਦਾ ਨੂਰ ਨਿਸ਼ਚੇ ਕਰਨਾ। ਸੋ ਖਾਲਕ ਖਲਕ ਖਲਕ ਮਹਿ ਖਾਲਕ, ਪੂਰ ਰਹੇ ਉਹ ਸਰਬ ਥਾਂ, ਅਬਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸੋ ਇਹੋ ਹੂਰਾਂ ਪਰੀਆਂ ਦਾ ਤਮਾਸ਼ਾ ਵੇਖਣਾ ਅਤੇ ਇਹੋ ਸੁਗੰਧੀ ਦਾ ਲਗਾਉਣਾ, ਜਿਹੜਾ ਸਭ ਪਾਸੇ ਇੱਕ ਖੁਦਾ ਦਾ ਨੂਰ ਨਿਸ਼ਚੇ ਕਰਨਾ, ਇਹੋ ਹੂਰਾਂ ਪਰੀਆਂ ਦਾ ਤਮਾਸ਼ਾ ਵੇਖਣਾ ਕਰ, ਅਤੇ ਸਰੀਰ ਉੱਤੇ ਭਗਤੀ ਰੂਪ ਮੁਸਕ ਲਗਾਉਣਾ, ਸੁਗੰਧੀ ਲਗਾਉਣਾ ਕਰ। ਬੰਦਗੀ ਅੱਲਾ ਆਲਾ ਹੁਜਰਾ, ਅੱਲਾ ਤੋਂ ਭਾਵ ਅਲੱਖ ਪਰਮਾਤਮਾ ਦੀ ਜਾਂ ਅੱਲਾ ਦੀ ਜੋ ਬੰਦਗੀ ਕਰਨੀ ਹੈ, ਇਹੋ ਆਲਾ ਸੋਹਣਾ ਹੁਜਰਾ ਖੁਦਾ ਦਾ ਘਰ ਨਿਸ਼ਚੇ ਕਰ। ਹੁਜਰਾ ਅੱਲਾ ਉਹਨੂੰ ਆਖਦੇ ਨੇ ਕਿ ਮਸੀਤ ਅੰਦਰ ਜਿਹੜੀ ਦੀਵਾਰ ਵਿੱਚ ਜੋ ਆਲਾ ਬਣਿਆ ਹੁੰਦਾ ਹੈ, ਮੁਸਲਮਾਨ ਉਸੇ ਨੂੰ ਖੁਦਾ ਦਾ ਘਰ ਆਖਦੇ ਨੇ। ਸੋ ਮਹਾਰਾਜ ਨੇ ਉਹੀ ਦੱਸਿਆ, ਸੋਹਣਾ ਜਿਹੜਾ ਹੁਜਰਾ ਭਾਵ ਖੁਦਾ ਦਾ ਘਰ ਨਿਸ਼ਚੇ ਕਰ। ਫਿਰ ਕਾਜੀ ਨੇ ਚਾਰ ਪ੍ਰਸ਼ਨ ਕੀਤੇ, ਕਾਜੀ ਦੇ ਕੀ ਲੱਛਣ ਹਨ, ਉਹ ਹਾਜੀ ਦੇ ਕੀ ਲੱਛਣ ਹਨ, ਮੁੱਲਾਂ ਦੇ ਕੀ ਲੱਛਣ ਹਨ, ਅਤੇ ਦਰਵੇਸ਼ ਦਾ ਕੀ ਲੱਛਣ ਹੈ। ਫਿਰ ਮਹਾਰਾਜ ਨੇ 10 ਅੰਗ 'ਤੇ ਅੱਗੇ ਹੁਣ ਉੱਤਰ ਦਿੱਤਾ। ਫਿਰ ਸੱਚ ਕਮਾਵੈ ਸੋਈ ਕਾਜੀ, ਜੋ ਦਿਲ ਸੁੱਧ ਹੈ ਸੋਈ ਹਾਜੀ। ਜੋ ਸੱਚੇ ਨਾਮ ਨੂੰ ਕਮਾਉਂਦਾ ਉਹ ਅਸਲ ਕਾਜੀ ਹੈ, ਬੰਦਗੀ ਕਰਨ ਵਾਲਾ ਕਾਜੀ ਹੁੰਦਾ। ਕਾਜੀ ਨੂੰ ਚਾਹੀਦਾ ਉਹ ਆਪ ਬੰਦਗੀ ਕਰੇ ਅਤੇ ਬਾਕੀ ਲੋਕਾਂ ਨੂੰ ਬੰਦਗੀ ਕਰਾਵੇ। ਜੋ ਆਪਣੇ ਦਿਲ ਨੂੰ ਸੁੱਧ ਸ਼ੁੱਧ ਕਰਦਾ ਉਹ ਹਾਜੀ ਹੈ, ਕਿਉਂਕਿ ਹਾਜੀ ਜਦੋਂ ਮੱਕੇ ਦੀ ਜ਼ਿਆਰਤ ਕਰਨ ਜਾਂਦਾ ਮੁਸਲਮਾਨ, ਉਹਦਾ ਨਾਂ ਉਦੋਂ ਹਾਜੀ ਪੈ ਜਾਂਦਾ, ਹੱਜ ਕਰਨ ਗਿਆ ਸੀ। ਹੱਜ ਦਾ ਮਤਲਬ ਹੈ ਸ਼ੁੱਧ ਕਰਨਾ, ਆਪਣੇ ਦਿਲ ਨੂੰ ਸ਼ੁੱਧ ਕਰਨ ਦਾ ਮਤਲਬ ਹੈ ਹਾਜੀ ਹੈ। ਸੋ ਮੁੱਲਾ ਮਲਹੂਨ ਨਿਵਾਰੈ, ਸੋ ਦਰਵੇਸ਼ ਜਿਸ ਸਿਫਤ ਤਰਾ। ਊਣਤਾ ਰੂਪੀ ਮੈਲ ਨੂੰ ਜਾਂ ਰਾਗ ਦਵੈਸ਼ ਰੂਪ ਮੈਲ ਨੂੰ, ਊਣ ਹੁੰਦਾ ਨੂੰ, ਮੈਲ ਨੂੰ ਜੋ ਨਿਵਿਰਤ ਕਰਦਾ ਹੈ ਉਹੀ ਅਸਲ ਮੁੱਲਾ ਹੈ। ਸੋ ਜਿਹਨੇ ਸਿਫਤ ਹੁੰਦਾ, ਸਿਫਤੀ ਪਰਮੇਸ਼ਰ ਦੀ ਸਿਫਤ ਨੂੰ ਦਿਲ ਵਿੱਚ ਧਾਰਿਆ, ਉਹੀ ਅਸਲ ਵਿੱਚ ਦਰਵੇਸ਼ ਭਾਵ ਫਕੀਰ ਹੈ। ਸਭੇ ਵਕਤ ਸਭੇ ਕਰ ਵੇਲ, ਕਾਲਕ ਯਾਦ ਰਿਦੈ ਦਿਲੈ ਮੈਂ ਮੌਲਾ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਪਾਵਨ, ਇਹ ਕਾਜੀ ਤੂੰ ਰਾਤ ਦੇ ਸਾਰੇ ਵਕਤਾਂ ਵਿੱਚ ਅਤੇ ਦਿਨ ਦੇ ਸਾਰੇ ਵੇਲਿਆਂ ਵਿੱਚ ਖਾਲਕ ਜੋ ਮੌਲਾ ਪਰਮੇਸ਼ਰ ਨੂੰ ਆਪਣੇ ਦਿਲ ਅੰਦਰ ਯਾਦ ਕਰ। ਉਹ ਪਰਮਾਤਮਾ ਜੋ ਵਾਹਿਗੁਰੂ ਹੈ, ਖੁਦਾ ਬੰਦਗੀ ਕਰਨੀ ਜਿਹਦੀ, ਉਹਨੂੰ ਦਿਲ ਦੇ ਅੰਦਰ ਤੂੰ ਯਾਦ ਕਰਨਾ ਕਰ। ਸੋ ਇਸ ਪ੍ਰਕਾਰ ਰਾਤ ਦੇ ਸਮੇਂ ਨੂੰ ਵਕਤ ਕਹਿੰਦੇ ਨੇ, ਦਿਨ ਦੇ ਟਾਈਮ ਨੂੰ ਵੇਲਾ ਕਹਿੰਦੇ ਨੇ। ਵਕਤ ਮੁਸਲਮਾਨਾਂ ਦੀ ਬੋਲੀ ਹੈ, ਵੇਲਾ ਹਿੰਦੂਆਂ ਦੀ ਬੋਲੀ ਹੈ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ ਕਿ ਸਭੇ ਵਕਤ ਸਭੇ ਕਰ ਵੇਲਾ, ਖਾਲਕ ਯਾਦ ਦਿਲੈ ਮਹਿ ਮੌਲਾ। ਖਾਲਕ ਤੋਂ ਭਾਵ ਪਰਮੇਸ਼ਰ ਦਾ ਇਹ ਨਾਮ ਹੈ, ਜੋ ਖਲਕਤ ਦੇ ਕਰਨ ਵਾਲਾ ਹੋਵੇ ਉਹਨੂੰ ਖਾਲਕ ਕਹਿੰਦੇ ਨੇ। ਖਲਕ ਕੁਨਿੰਦਾ ਸਾ ਖਾਲਕਾ, ਤਸਬੀ ਯਾਦ ਕਰੋ 10 ਮਰਦਨ, ਸੁਨਤ ਸੀਲ ਬੰਧਾਨ ਬਰਾ। 10 ਇੰਦਰੀਆਂ ਨੂੰ ਮਰਦਨ ਹੁੰਦਾ ਮਲ ਕੇ ਦਮਨ ਕਰਕੇ, ਜਿਹੜਾ ਖੁਦਾ ਨੂੰ ਯਾਦ ਕਰਨਾ, 10 ਇੰਦਰੀਆਂ ਦੇ ਸਵਾਦ ਨੂੰ ਖਤਮ ਕਰ, ਖੁਦਾ ਨੂੰ ਮਿਲਣਾ ਅਤੇ 10 ਇੰਦਰੀਆਂ ਦਾ ਸਵਾਦ ਖਤਮ ਕਰ। ਇਹੋ ਤਸਬੀ ਭਾਵ ਮਾਲਾ ਫੇਰਨਾ ਕਰ, 10 ਇੰਦਰੀਆਂ ਦਾ ਦਮਨ ਕਰਨਾ, ਇਸੇ ਸ਼ਬਦ ਦੀ ਪਹਿਲਾਂ ਆਪਾਂ ਦੱਸ ਚੁੱਕੇ ਹਾਂ, ਚੌਥੀ ਪੌੜੀ 'ਚ ਆ ਚੁੱਕਿਆ, 10 ਔਰਾਤ ਰੱਖੋ ਬਦ ਰਾਹੀ। ਸੋ ਪੰਜ ਜਿਹੜੇ ਵਿਸ਼ੇ ਹੈ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਰਾਗ, ਦਵੈਸ਼, ਅਰਖ, ਸੋਗ ਅਤੇ ਮਨ, ਇਹਨਾਂ ਦਸਾਂ ਨੂੰ ਮਰਦਨ ਮਲ ਕੇ ਜਿਹੜਾ ਖੁਦਾ ਨੂੰ ਯਾਦ ਕਰਦਾ ਹੈ, ਜਿਹੜਾ ਖੁਦਾ ਨੂੰ ਯਾਦ ਕਰਨਾ ਹੈ, ਇਹੋ ਤਸਵੀਰ ਹੈ, ਮਾਲਾ ਪ੍ਰੇਰਨਾ ਕਰ, ਸੁੰਨਤ ਸੀਲ ਬੰਧਾਨ ਬਰਾ। ਜਿਹੜਾ ਸੀਲ ਹੁੰਦਾ, ਜਤ ਦੇ ਬੰਧਾਨ ਹੁੰਦਾ, ਨਿਯਮ ਦੇ ਵਿੱਚ ਪਾਬੰਦੀ 'ਚ ਰਹਿਣਾ ਹੈ, ਇਹੋ ਜਿਹੜਾ ਹੈ ਬਰਾ ਤੋਂ ਭਾਵ ਸ੍ਰੇਸ਼ਠ, ਸੁੰਨਤ ਦਾ ਕਰਵਾਉਣਾ ਕਰ। ਦਿਲ ਮਹਿ ਜਨ ਹੋ ਸਭ ਫਿਲਹਾਲਾ, ਫਿਲ ਖਾਨਾ ਬਿਰਾਦਰ ਹਮੂ ਜੰਜਾਲਾ। ਸੋ ਫਰਮਾਉਂਦੇ ਹਨ ਮਹਾਰਾਜ, ਇਹ ਕਾਜੀ ਆਪਣੇ ਦਿਲ ਵਿੱਚ ਸਾਰਿਆਂ ਪਦਾਰਥਾਂ ਨੂੰ ਫਿਲਹਾਲਾ ਮਿੱਥਿਆ ਕਰਕੇ ਜਾਣਨਾ ਕਰ। ਦੁਨੀਆਂ ਚੀਜ਼ ਫਿਲਹਾਲ, ਸਗਲੇ ਸੱਚ ਸੁੱਖ ਤੇਰਾ ਨਾਮ। ਸੋ ਫਿਲ ਖਾਨਾ ਹੁੰਦਾ ਇਸਤਰੀ ਜਾਂ ਘਰ, ਅਤੇ ਬਿਰਾਦਰ ਹੁੰਦਾ ਭਰਾ। ਇਹ ਤੇ ਆਦਿਕ ਸਾਰਾ ਇਸਤਰੀ, ਭਰਾ ਜਾਂ ਸਾਰੇ ਲੈ ਲੈ ਵਿੱਚ ਹਮੂ ਤੋਂ ਭਾਵ, ਸਾਰਾ ਟੱਬਰ ਕਬੀਲਾ ਜੰਜਾਲ ਰੂਪ ਹੈ, ਪਾਹੀ ਰੂਪ ਹੈ। ਮੀਰ ਮਲਕ ਉਮਰੇ ਪਾ ਨਾਇਆ, ਏਕ ਮੁਕਾਮ ਖੁਦਾਏ ਦਰਾ। ਮੀਰ ਹੁੰਦਾ ਅਮੀਰ ਬਾਦਸ਼ਾਹ, ਮਲਕ ਸੰਗਿਆ ਹੈ ਜੋ ਬਲੋਚਾਂ 'ਚ ਵੱਡੇ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ, ਜਾਂ ਫਿਰ ਅਜ਼ਰਾਈਲ ਨੂੰ ਵੀ ਮਲਕ ਕਹਿੰਦੇ ਨੇ। ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ। ਅਤੇ ਉਮਰਾਓ ਇਤਿਆਦਿਕ ਸਾਰੇ ਜਿਹੜੇ ਨੇ, ਇਹ ਦੇਖਣ 'ਚ ਆ ਰਹੇ ਨੇ ਪਾ ਨਾਇਆ, ਇਹ ਪਨਾਹ ਨੇ, ਨਾਸਵੰਤ ਹਨ। ਇੱਕ ਖੁਦਾ ਦਾ ਜਿਹੜਾ ਦਰਾ ਦਰਬਾਰ ਹੈ ਜਾਂ ਦਰਵਾਜ਼ਾ, ਇਹੀ ਮੁਕਾਮ ਹੈ, ਇਸ ਟਿਕਿਆ ਹੋਇਆ ਹੈ। ਸੋ ਇਸ ਕਰਕੇ ਇੱਕ ਖੁਦਾ ਹੀ ਸਭਨਾਂ ਦੇ ਦਰਾ ਜੋ ਅੰਦਰ ਇਸਤਤ ਹੈ। ਫਿਰ ਕਾਜੀ ਨੇ ਕਿਹਾ, ਸਾਡੇ ਮਤ ਵਿੱਚ ਮੁਸਲਮਾਨ 5 ਨਮਾਜ਼ਾਂ ਪੜ੍ਹਦੇ ਨੇ। ਪਹਿਲੀ ਨਮਾਜ਼ ਫਜਰ ਦੀ ਅੰਮ੍ਰਿਤ ਵੇਲੇ 6 ਵਜੇ ਦੇ ਕਰੀਬ ਹੈ। ਦੂਜੀ ਨਮਾਜ਼ ਜੋਹਰ ਦੀ ਦੁਪਹਿਰੇ ਹੈ, ਸਿਆਲ 'ਚ 1 ਵਜੇ ਪੜ੍ਹਦੇ ਆ, ਗਰਮੀਆਂ 'ਚ 2 ਵਜੇ ਦੇ ਕਰੀਬ ਪੜ੍ਹਦੇ ਆ। ਤੀਜੀ ਨਮਾਜ਼ ਅਸਰ ਦੀ ਸਿਆਲ ਵਿੱਚ 4 ਵਜੇ, ਗਰਮੀਆਂ ਵਿੱਚ 6 ਵਜੇ ਦੇ ਕਰੀਬ ਪੜ੍ਹਦੇ ਆ। ਚੌਥੀ ਨਮਾਜ਼ ਹੁੰਦੀ ਮਗਰਬੀ ਦਿਨ ਛਿਪਣ ਵੇਲੇ ਹੁੰਦੀ ਹੈ। ਪੰਜਵੀਂ ਨਮਾਜ਼ ਹੈ ਈਸ਼ਾ ਦੀ, ਇਹ ਰਾਤੀਂ ਸਿਆਲ ਵਿੱਚ 8 ਵਜੇ, ਗਰਮੀਆਂ ਵਿੱਚ 9:30 ਵਜੇ ਦੇ ਕਰੀਬ ਪੜ੍ਹਦੇ ਹਨ। ਸੋ ਇਹਨਾਂ 5 ਨਮਾਜ਼ਾਂ 'ਚੋਂ ਮੈਨੂੰ ਕਿਹੜੀ ਨਮਾਜ਼ ਪੜ੍ਹਨੀ ਚਾਹੀਦੀ ਹੈ? ਸੋ ਇਹ ਨਮਾਜ਼ਾਂ ਦਾ ਵੀ ਅਲੱਗ ਅਲੱਗ ਦੱਸਦੇ ਹਨ ਬਣਤਰ ਕਦੋਂ ਬਣੀ ਹੈ। ਪਹਿਲੀ ਹੈ ਫਜ਼ਰ ਦੀ ਨਮਾਜ਼, ਇਹ ਬਾਬੇ ਆਦਮ ਨੇ ਪੜ੍ਹੀ ਹੈ ਹਨੇਰੇ ਦੇ ਦੁੱਖ ਤੋਂ ਛੁੱਟ ਕੇ। ਜ਼ੁਹਰ ਦੀ ਨਮਾਜ਼ ਇਬਰਾਹਿਮ ਨੇ ਪੜ੍ਹੀ ਹੈ, ਅੱਗ ਬਲਦੀ ਵੇਖ ਕੇ ਨਮਾਜ਼ ਪੜ੍ਹਦਿਆਂ ਅੱਗ ਬੁੱਝ ਗਈ ਸੀ। ਤੀਸਰੀ ਹੈ ਅਸਰ ਦੀ ਨਮਾਜ਼, ਯੂਨਸ ਨੇ ਪੜ੍ਹੀ ਹੈ, ਇਹਨੂੰ ਮੱਛੀ ਨੇ ਨਿਗਲ ਲਿਆ ਸੀ, ਖੁਦਾ ਦੀ ਮਦਦ ਨਾਲ ਬਚ ਕੇ ਜਦੋਂ ਮੱਛੀ ਤੋਂ ਬਾਹਰ ਆਇਆ, ਨਿਕਲਿਆ, ਤਦੋਂ ਇਹਨੇ ਨਮਾਜ਼ ਪੜ੍ਹੀ ਹੈ। ਚੌਥੀ ਜਿਹੜੀ ਮਗਰਬੀ ਨਮਾਜ਼ ਹੈ, ਇਹ ਈਸਾ ਨੇ ਪੜ੍ਹੀ ਹੈ ਆਦਮੀਆਂ ਦੇ ਘੇਰੇ ਵਿੱਚੋਂ ਨਿਕਲ ਕੇ। ਪੰਜਵੀਂ ਈਸ਼ਾ ਦੀ ਨਮਾਜ਼ ਮੂਸਾ ਨੇ ਪੜ੍ਹੀ ਹੈ, ਬੱਦਲ ਅਤੇ ਬਿਜਲੀ ਦੇ ਦਰ ਤੋਂ ਛੁੱਟ ਕੇ। ਇਸ ਪ੍ਰਕਾਰ ਇਹ 5 ਨਮਾਜ਼ਾਂ ਹਨ। ਅਵਲ ਸਿਫਤ, ਦੂਜੀ ਸਾਧੂਰੀ, ਤੀਜਾ ਹਲੇਮੀ, ਚੌਥਾ ਖੈਰੀ। ਸੱਚ ਦੀ ਜਿਹੜੀ ਸਿਫਤ ਕਰਨੀ ਹੈ, ਇਹ ਅਵਲ ਪਹਿਲੀ ਨਮਾਜ਼ ਪੜ੍ਹ। ਸਾਬੂਰੀ ਸੰਤੋਖ ਧਾਰਨਾ, ਕਿਵੇਂ ਜਥਾ ਲਾਭ ਤਥਾ ਸੰਤੁਸ਼ਟ ਰਹਿਣਾ, ਜੋ ਮਿਲ ਗਿਆ ਠੀਕ ਹੈ, ਹੁਣ ਜੈਸੀ ਆ ਬਣੇ ਉਸੇ ਪ੍ਰਕਾਰ ਰਹਿਣਾ, ਉਹਦੇ 'ਚ ਰਾਜੀ, ਇਹ ਦੂਜੀ ਨਮਾਜ਼ ਪੜ੍ਹ। ਹਲੇਮੀ ਹੁੰਦਾ ਗਰੀਬੀ ਧਾਰਨੀ, ਇਹ ਤੀਜੀ ਨਮਾਜ਼ ਪੜ੍ਹ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਛਾਰੀ। ਸ਼ੇਖ ਫਰੀਦ ਜੀ ਨੇ ਬਚਨ ਕੀਤਾ, ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪਣ ਲੈ ਘਰ ਜਾਈਆ ਪੈਰ ਤਿੰਨਾਂ ਦੇ ਘੁੰਮ। ਚੌਥਾ ਖੈਰੀ, ਪਰਮੇਸ਼ੁਰ ਪਾਸੋਂ ਜਿਹੜੀ ਸਾਰਿਆਂ ਦੀ ਖੈਰ ਸੁੱਖ ਮੰਗਣੀ ਹੈ, ਇਹ ਚੌਥੀ ਨਮਾਜ਼ ਪੜ੍ਹ। ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਸਾਰਿਆਂ ਦੀ ਸੁੱਖ ਮੰਗੀ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ, ਆਇੜੇ ਨੂੰ ਕੰਨਾਂ ਲਾ ਕੇ, ਜਿੱਤ ਦੁਆਰਾ ਉੱਭਰੈ ਤਿੱਤੈ ਲੈ ਹੋ ਬਾਲ। ਕਲਗੀਧਰ ਮਹਾਰਾਜ ਨੇ ਸੁੱਖ ਮੰਗੀ ਹੈ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭਾ ਕਰਤਾਰਾ। ਸਿੱਖ ਦੀ ਨਿਰ ਦੀ ਅਰਦਾਸ ਹੀ ਇਹ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਪਰਮੇਸ਼ੁਰ ਪਾਸੋਂ ਜਿਹੜੀ ਆਪਣੀ ਖੈਰ ਸੁੱਖ ਮੰਗਣੀ ਹੈ, ਇਹੋ ਚੌਥੀ ਨਮਾਜ਼ ਪੜ੍ਹ। ਸਿੱਖ ਦੀ ਨਿਰ ਦੀ ਅਰਦਾਸ ਦਾ ਅੰਗ ਬਣ ਗਿਆ ਇਹ ਅਰਦਾਸ। ਪੰਜਵੈ ਪੰਜੇ ਇੱਕ ਤੋਂ ਮੁਕਾਮ ਹੈ, ਇਹ 5 ਵਕਤ ਤੇਰੇ ਅਪਰਪਰਾ। ਜਿਹੜਾ 5 ਗਿਆਨ ਇੰਦਰੀਆਂ ਨੂੰ ਇੱਕ ਪਰਮੇਸ਼ੁਰ ਵਿੱਚ ਮੁਕਾਮ ਹੈ ਭਾਵ ਸਥਿਤ ਕਰਨਾ ਹੈ, ਪੰਜਾਂ ਤੱਤਾਂ ਦੀ ਰਹਿਣੀ ਨੂੰ ਜਾਂ ਪੰਜ ਜਿਹੜੇ ਸੱਤ ਸੰਤੋਖ ਧੀਰ ਦੀ ਧਰਮ ਵਿਚਾਰ ਨੂੰ ਇਹ ਕੰਤਹਿ ਕਰਨ ਵਿੱਚ ਸਥਿਤ ਕਰਨਾ ਹੈ। ਇਹੋ ਪੰਜਵੀਂ ਨਵਾਜ਼ ਪੜ੍ਹ। ਅਪਰ ਹੁੰਦਾ ਸੰਸਾਰ ਤੋਂ ਪਰਾ ਰੂਪ ਜੋ ਪਰਮੇਸ਼ੁਰ ਹੈ ਤੇਰੇ ਭਾਵ ਉਹਦੀ ਪ੍ਰਾਪਤੀ ਦੇ ਇਹ ਪੰਜ ਵਕਤ ਨੇ, ਟਾਈਮ ਨੇ। ਇਹ ਕਾਜੀ ਤੂੰ ਇਹਨਾਂ ਸਾਧਨਾਂ ਅਨੁਸਾਰ ਚੱਲਣਾ ਕਰ। ਸੋ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਮਾਝ ਰਾਗ ਦੀ ਵਾਰ ਵਿੱਚ ਵੀ ਆਪਾਂ ਦੱਸਿਆ ਸੀ, ਪੰਜ ਨਿਵਾਜਾਂ ਵਕਤ ਪੰਜ, ਪੰਜਾਂ ਪੰਜੇ ਨੌ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ, ਸਗਲੀ ਜਾਨ ਕਰਹੋ ਮਉ ਦੀਪਾ, ਬਾਦ ਅਮਲ ਛੋੜ ਕਰਹੋ ਹੱਥ ਪੂਜਾ। ਮਹਾਰਾਜ ਤੁਹਾਨੂੰ ਕਾਜੀ ਸਾਰੀ ਸ੍ਰਿਸ਼ਟੀ ਨੂੰ ਨਾਮ ਮੌ ਤੋਂ ਭਾਵ ਰੂਪ ਮਿਥਿਆ, ਮੌ ਦੀਪਾ ਲਿਖਿਆ ਨਾ, ਸੋ ਮੌ ਹੁੰਦਾ ਰੂਪ, ਸੋ ਮਿਥਿਆ ਸਮਝ ਕੇ ਦੀਪਾ ਦਫਾ ਕਰ। ਸਾਰੀ ਸ੍ਰਿਸ਼ਟੀ ਨੂੰ ਨਾਸ ਰੂਪ ਜਾਣ ਕੇ ਇਹ ਮੌ ਦੀਪਾ ਹੰਦਿਆਂ ਦਾ ਕੱਢਣਾ, ਸਾਰੀ ਸ੍ਰਿਸ਼ਟੀ ਨੂੰ ਨਾਸ ਰੂਪ ਜਾਣ ਕੇ ਮੌਣੀਫਾ ਹੁੰਦਾ ਨਿਤਾ ਪ੍ਰਤੀ ਭਜਨ ਕਰ। ਮੁਸਲਮਾਨਾਂ ਦੇ ਮਤ ਵਿੱਚ ਇੱਕ ਪਾਠ ਹੈ ਜੋ ਨਿੱਤ ਜਾਰੀ ਰੱਖਦੇ ਹਨ, ਉਹਦਾ ਨਾਮ ਹੀ ਵਜ਼ੀਫਾ ਹੈ। ਕਈ ਉਹਨੂੰ ਰੋਜ਼ੀਨਾ ਕਹਿੰਦੇ ਨੇ, ਕਈ ਮੌਦੀਫਾ ਕਹਿੰਦੇ ਨੇ। ਬਦ ਅਮਲ ਜਿਹੜੇ ਨੇ, ਖੋਟੇ ਕਰਮਾਂ ਨੂੰ ਛੱਡ ਦੇਣਾ, ਇਹੋ ਹੱਥ ਵਿੱਚ ਪੂਜਾ ਸੋ ਅਸਥਾਵਾ ਜਾਂ ਮਿੱਟੀ ਦਾ ਲੋਟਾ ਫੜਨਾ ਕਰ। ਖੁਦਾਏ ਏਕ ਬੁੱਝ ਦੇਵ ਹੋ ਬਾਂਗਾ, ਬੁਰਗੂ ਬਰਖੁਰ ਦਾਰ ਖਰਾ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਜੇ ਇੱਕ ਖੁਦਾ ਦਾ ਸਭਨਾਂ 'ਚ ਨਮਾਜ਼ ਸਮਝਣਾ, ਇਹ ਬਾਂਗ ਦੇਣੀ ਕਰ। ਮੌਲਵੀ ਮਸੀਤ ਵਿੱਚ ਖਲੋ ਕੇ ਜੋ ਬਾਂਗ ਦਿੰਦੇ ਹਨ, ਉਹ ਅੱਖਰ ਇਸ ਪ੍ਰਕਾਰ ਬੋਲਦੇ ਨੇ, ਅੱਲਾਹੂ ਅਕਬਰ 6 ਵਾਰੀ ਕਹਿੰਦੇ ਨੇ। ਇਸ ਤਰ੍ਹਾਂ ਹਜ ਲਲ ਸਲਾਹ, ਹਜ ਲਲ ਕਿਲਾਹ, ਇਸ ਤਰ੍ਹਾਂ 2 ਵਾਰ ਕਹਿੰਦੇ ਹਨ। ਇਹਦਾ ਭਾਵ ਇਹ ਹੁੰਦਾ ਕਿ ਅੱਲਾਹ ਤੋਂ ਭਾਵ ਅਲੱਖ ਪਰਮਾਤਮਾ, ਸੋ ਹੂ ਤੋਂ ਭਾਵ ਦਾ ਨਿਸ਼ਚੈ ਕਰਕੇ ਸਾਰਿਆਂ ਤੋਂ ਅਕਬਰ, ਭਾਵ ਅਕਬਰ ਦਾ ਅਰਥ ਹੈ ਵੱਡਾ, ਵੱਡਾ ਹੈ। ਅੱਲਾਹੂ ਅਕਬਰ, ਅਲੱਖ ਜੋ ਪਰਮਾਤਮਾ ਹੈ, ਹੂ ਤੋਂ ਭਾਵ ਨਿਸ਼ਚੈ ਕਰਕੇ ਉਹ ਅਕਬਰ ਤੋਂ ਭਾਵ ਵੱਡਾ। ਸੋ ਇਸ ਤਰ੍ਹਾਂ 6 ਵਾਰ ਆਖਣ ਦਾ ਭਾਵ ਹੈ ਉਹ ਖੁਦਾ 6 ਅਰਸ਼ਾਂ ਵਿੱਚ ਵੱਡਾ ਹੈ, ਅਤੇ 7ਵੇਂ ਅਰਸ਼ ਵਿੱਚ ਆਕਾਸ਼ ਵਿੱਚ ਉਹ ਅੱਲਾਹ ਆਪ ਵਸ ਰਿਹਾ। ਹੁਣ ਕਹਿੰਦੇ ਨੇ ਹਜ਼ ਲਲ ਸਲਾਹ, ਹਜ਼ ਹੁੰਦਾ ਆਓ, ਲਲ ਹੁੰਦਾ ਲਈ ਹੈ, ਸਲਾਹ ਭਾਵ ਮੁਕਤੀ, ਮੁਕਤੀ ਲਈ ਆਓ। ਹਜ਼ ਲਲ ਸਲਾਹ, ਹਜ਼ ਲਲ ਫਿਲਾਹ, ਹਜ਼ ਆਓ ਲਲ ਲਈਏ ਫਿਲਾਹ ਬੰਦਗੀ, ਆਓ ਸਾਰੇ ਬੰਦਗੀ ਕਰੀਏ, ਆਓ ਸਾਰੇ ਮੁਕਤੀ ਲਈਏ। ਸੋ ਇਸ ਪ੍ਰਕਾਰ ਜਿਵੇਂ ਆਪਾਂ ਕਹਿੰਦੇ ਸੰਗਤ ਸਾਰੀ ਇਕੱਠੀ ਹੋ ਕੇ ਬੈਠੋ, ਮੁਸਲਮਾਨੀ ਮਤ ਵਿੱਚ ਵੀ ਨਮਾਜ਼ ਪੜ੍ਹਨ ਵੇਲੇ ਜਿਹੜੇ ਨੇੜੇ ਮਸੀਤ ਹੋਵੇ ਤਾਂ ਮਸੀਤ ਵਿੱਚ ਜਾ ਕੇ ਨਮਾਜ਼ ਪੜ੍ਹਨੀ ਚੰਗੀ ਸਮਝਦੇ ਨੇ, ਕਿਉਂਕਿ ਉਹ ਕਹਿੰਦੇ ਨੇ ਜੀ ਆਪਾਂ ਜਿਵੇਂ ਇਕੱਠੇ ਹੋ ਕੇ ਨਮਾਜ਼ ਪੜ੍ਹੀਏ ਉਹਦਾ ਜ਼ਿਆਦਾ ਲਾਭ ਹੁੰਦਾ, ਸੰਗਤ ਕਰਨ ਦਾ ਲਾਭ ਜ਼ਿਆਦਾ ਦੱਸਦੇ। ਬੁਰਗੂ ਬਰਖੁਰ ਦਾਰ ਖਰਾ, ਅੰਤਰੀਵ ਸਾਧਨਾਂ ਦੀ ਮਰਿਆਦਾ ਅਨੁਸਾਰ ਚੱਲਣ ਵਾਲਾ ਜੋ ਬੁਰਗੂ ਹੈ, ਕਾਜੀ ਹੈ, ਉਹ ਖੁਦਾ ਦਾ ਖਰਾ ਭਾਵ ਚੰਗਾ ਬਰਖੁਰਦਾਰ ਹੈ, ਪਿਆਰਾ ਹੈ। ਬੁਰਗੂ ਬਰਖੁਰਦਾਰ ਖਰਾ, ਖਰਾ ਹੁੰਦਾ ਬਹੁਤਾ। ਸੋ ਦੂਸਰੇ ਭਾਵ ਵਿੱਚ ਇਹ ਵੀ ਹੈ, ਜਿਸ ਕਾਜੀ ਨੇ ਇੱਕ ਖੁਦਾ ਦੇ ਬੁੱਝਣੇ ਰੂਪ ਬਾਂਗ ਦਿੱਤੀ ਹੈ, ਉਸ ਬੁਰਗੂ ਭਾਵ ਕਾਜੀ ਨੇ ਆਪ ਬਰ ਹੁੰਦਾ ਸ੍ਰੇਸ਼ਟ ਗਿਆਨ ਰੂਪੀ ਫਲ ਖੁਰ ਤੋਂ ਭਾਵ ਖਾਧਾ, ਅਤੇ ਹੋਰਨਾਂ ਜਗਿਆਸੂਆਂ ਦੇ ਹਿਰਦੇ ਵਿੱਚ ਖਰਾ ਹੁੰਦਾ ਚੰਗਾ ਗਿਆਨ ਰੂਪੀ ਫਲ ਦਾਰ ਭਾਵ ਰੱਖਣਾ ਕੀਤਾ।